ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੀਤੇ ਮਾਤ ਪਿਤਾ ਸੁਤ ਧੀਆ ਕੀਤੇ ਗੁਰ ਚੇਲੇ ਫੁਨ ਹੂਆ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੀਤੇ ਮਾਤ ਪਿਤਾ ਸੁਤ ਧੀਆ ਕੀਤੇ ਗੁਰ ਚੇਲੇ ਫੁਨ ਹੁਆ ਕਾਚੇ ਗੁਰ ਤੇ ਮੁਕਤ ਨਾ ਹੁਆ ਕੀਤੀ ਨਾਰ ਵਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹ ਦਿਸ ਢੂੰਡ ਘਰੇ ਮਹਿ ਪਾਇਆ ਮੇਲ ਭਇਆ ਸਤਿਗੁਰੂ ਮਿਲਾਇਆ ਦਹ ਦਿਸ ਢੂੰਡ ਘਰੇ ਮਹਿ ਪਾਇਆ ਮੇਲ ਭਇਆ ਸਤਿਗੁਰੂ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਾਵਨ ਭਗਤ ਵਿਛਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਦੱਖਣੀ ਓਅੰਕਾਰ ਜੋ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਉਸ ਦੇ ਵਿੱਚ ਰਾਮਕਲੀ ਰਾਗ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਫੁਰਮਾਨ ਕੀਤਾ ਹੈ। ਪਾਵਨ ਗੁਰਬਾਣੀ ਦੇ ਵਿੱਚ ਹੋਰ ਵੀ ਬਾਣੀਆਂ ਦੇ ਨਾਮ ਦੇ ਨਾਲ ਦੱਖਣੀ ਸ਼ਬਦ ਲੱਗਦਾ ਹੈ। ਜਿਸ ਤਰ੍ਹਾਂ ਪ੍ਰਭਾਤੀ ਦੱਖਣੀ ਹੈ, ਵਡਹੰਸ ਦੱਖਣੀ ਹੈ, ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਜੋ ਪਵਿੱਤਰ ਬਾਣੀ ਹੈ ਦੱਖਣ ਦੀ ਬੋਲੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ। ਮੱਧ ਭਾਰਤ ਦੇ ਵਿੱਚ ਜੋ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸਨਾਤਨ ਅਸਥਾਨ ਵੀ ਹੈ ਓਅੰਕਾਰ ਈਸ਼ਵਰ ਹੈ। ਬਹੁ ਗਿਣਤੀ ਵਿਦਵਾਨਾਂ ਦਾ ਵਿਚਾਰ ਹੈ ਕਿ ਉੱਥੇ ਇੱਕ ਪੰਡਿਤ ਦੇ ਪ੍ਰਥਾਏ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ। ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ, ਘਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ। ਪਾਤਸ਼ਾਹ ਜੀ ਆਪ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਸਰੂਪ ਹਨ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ, ਜਾਸ ਮਾਨਸ ਅਵਤਾਰ ਧਾਰ, ਦਰਸ਼ ਦਿਖਾਏ ਹੈ। ਜਾਕੇ ਓਅੰਕਾਰ ਕੇ ਆਕਾਰ ਹੈ, ਨਾਨਾ ਪ੍ਰਕਾਰ ਸ਼੍ਰੀਮੁਖ ਸ਼ਬਦ ਗੁਰ ਸਿੱਖਨ ਸੁਣਾਏ ਹੈ। ਮਹਾਰਾਜ ਉੱਤਮ ਬਕਤਾ ਹੋ ਕੇ ਲੁਕਾਈ ਦੇ ਭਲੇ ਵਾਸਤੇ ਮਹਾਰਾਜ ਜੀ ਜਗਿਆਸੂ ਰੂਪ ਹੋ ਕੇ ਇਹ ਪੰਕਤੀਆਂ ਉਚਾਰਨ ਕਰ ਰਹੇ ਹਨ ਵੀ ਇਹ ਮੇਰੀ ਜਿਹੜੀ ਜਿੰਦ ਹੈ ਕਈ ਜਨਮਾਂ ਦੀ ਭਟਕਦੀ ਭਟਕਦੀ ਹੁਣ ਇਸ ਜਨਮ ਦੇ ਵਿੱਚ ਆਈ ਹੈ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਗੁਰਬਾਣੀ ਦੇ ਵਿੱਚ ਬਚਨ ਹਨ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਕਬੀਰ ਸਾਹਿਬ ਜੀ ਨੇ ਇਸ ਨੁਕਤੇ ਦੇ ਉੱਪਰ ਉਹਨਾਂ ਦੇ ਵੀ ਅੰਮ੍ਰਿਤ ਰੂਪ ਬਚਨ ਹਨ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਇਹ ਘਰ ਅਸੀਂ ਕੋਈ ਨਵਾਂ ਨਹੀਂ ਵਸਾਇਆ ਹੈ, ਇਸ ਤਰ੍ਹਾਂ ਦੇ ਘਰ ਅਸੀਂ ਕਈ ਜਨਮਾਂ ਦੇ ਵਿੱਚ ਵਸਾ ਚੁੱਕੇ ਹਾਂ। ਸਾਰੰਗ ਰਾਗ ਦੇ ਵਿੱਚ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ ਸਿਧਾਂਤ ਦੇ ਪ੍ਰਥਾਏ ਬਚਨ ਹਨ, ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਅੱਗੇ ਪਛੈ ਗਣਤ ਨਾ ਆਵੇ, ਕਿਆ ਜਾਤੀ ਕਿਆ ਹੁਣ ਹੋਏ। ਕਈਆਂ ਦੇ ਪਿਤਾ ਬਣੇ, ਕਈਆਂ ਦੇ ਪੁੱਤਰ ਬਣੇ, ਕਈਆਂ ਦੀਆਂ ਧੀਆਂ ਬਣੇ, ਕਈਆਂ ਦੇ ਗੁਰੂ ਬਣੇ, ਕਈਆਂ ਦੇ ਚੇਲੇ ਬਣੇ, ਪਰ ਅਜੇ ਤੱਕ ਸਾਨੂੰ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੋਈ ਹੈ। ਅਜੇ ਤੱਕ ਸਾਨੂੰ ਆਤਮਕ ਸੁੱਖ ਦੀ ਪ੍ਰਾਪਤੀ ਨਹੀਂ ਹੋਈ ਹੈ। ਬਹੁਤ ਸਾਰੇ ਜਨਮ ਹੋ ਗਏ ਹਨ ਭਟਕਦਿਆਂ ਹੋਇਆਂ, ਬਹੁਤ ਜਨਮ ਬਿਸ਼ਰੇ ਥੇ ਮਾਦਾ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ। ਇਹ ਭਗਤ ਰਵਿਦਾਸ ਜੀ ਨੇ ਵੀ ਫਰਮਾਇਆ ਹੈ। ਔਰ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਕਾਚੇ ਗੁਰ ਤੇ ਮੁਕਤ ਨਾ ਹੋਆ। ਕਿਉਂ ਨਹੀਂ ਕਲਿਆਣ ਹੋ ਸਕੀ, ਕਿਉਂ ਨਹੀਂ ਸਾਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਸਕੀ? ਕਿਉਂਕਿ ਸਾਨੂੰ ਜਿਹੜੇ ਗੁਰੂ ਟੱਕਰਦੇ ਰਹੇ ਉਹ ਕੱਚੇ ਸਨ, ਉਹ ਅਧੂਰੇ ਸਨ, ਪੂਰੇ ਨਹੀਂ ਸਨ। ਜੇ ਕਿਧਰੇ ਪੂਰਾ ਗੁਰੂ ਮਿਲ ਪੈਂਦਾ ਫਿਰ ਕਹਿੰਦੇ ਅਸੀਂ ਪਰਮ ਆਤਮਕ ਅਵਸਥਾ ਨੂੰ ਪ੍ਰਾਪਤ ਹੋ ਜਾਣਾ ਸੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਵੀ ਐਸੇ ਬਚਨ ਹਨ, ਗੁੱਛਾ ਹੋਏ ਤਿਰਘਾਨੂਆ ਕਿਉਂ ਵੜੀਐ ਦਾਖੈ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖੈ। ਸ਼ਕਲ ਤਾਂ ਕਈ ਬਣਾ ਲੈਂਦੇ ਹਨ, ਨਾਮ ਵੀ ਵੱਡੇ ਵੱਡੇ ਰਖਵਾ ਲੈਂਦੇ ਹਨ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਰਾਬਰੀ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ, ਪਰ ਕਹਿੰਦੇ ਇਸ ਤਰ੍ਹਾਂ ਨਾਮ ਰਖਾਉਣ ਦੇ ਨਾਲ ਕੀ ਹੋਵੇਗਾ। ਵੱਡਾ ਨਾਮ ਰਖਾ ਕੇ ਕੋਈ ਮਹਾਨ ਨਹੀਂ ਹੋ ਸਕਦਾ ਹੈ। ਵਿਦਵਾਨਾਂ ਦੇ ਬਚਨ ਹਨ, ਕਾਗ ਅਟਾਰੀ ਪਰ ਬਹਿ ਕਿਆ ਖਗਪਤ ਹੋਏ। ਕਹਿੰਦੇ ਕਾਂ ਦੀਆਂ ਆਦਤਾਂ, ਕਾਂ ਦਾ ਸੁਭਾਅ ਬਹੁਤ ਨੀਵਾਂ ਹੈ, ਗੰਦਗੀ ਖਾਣ ਵਾਲਾ ਹੈ। ਜੇ ਉਹ ਅਟਾਰੀ 'ਤੇ ਬੈਠ ਜਾਵੇ, ਚੁਬਾਰੇ 'ਤੇ ਬੈਠ ਜਾਵੇ, ਉਹ ਗਰੜ ਨਹੀਂ ਬਣ ਜਾਂਦਾ ਹੈ, ਕਾਂ ਹੀ ਰਹਿੰਦਾ ਹੈ। ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ, ਗੁੱਛਾ ਹੋਏ ਤਿਰਘਾਨੂਆ ਕਿਉਂ ਵੜੀਐ ਦਾਖੈ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖੈ, ਗਹਿਣੇ ਜਿਉਂ ਜਰ ਪੋਛਦੇ ਨਹੀਂ ਸੋਏ ਨਾ ਸਾਖੈ, ਫਟਕ ਨਾ ਪੁੱਜਣ ਹੀਰਿਆਂ ਉਹ ਭਰੇ ਬਿਆਖੈ। ਧੌਲੇ ਦਿਸਣ ਸ਼ਾਹ ਦੁੱਧ ਸਾਧੋ ਗੁਣ ਗਾਖੈ, ਤਿਉਂ ਸਾਧ ਅਸਾਧ ਪਰਖੀਅਨ ਕਰਤੂਤ ਸੋ ਪਾਖੈ। ਪੂਰਿਆਂ ਦੀ ਕੀ ਪਹਿਚਾਣ ਹੈ? ਕਹਿੰਦੇ ਉਹਨਾਂ ਦੇ ਕਰਮਾਂ ਤੋਂ, ਉਹਨਾਂ ਦੇ ਜੀਵਨ ਦੀ ਤਰਜੇ ਜ਼ਿੰਦਗੀ ਤੋਂ ਫਿਰ ਅਨੁਮਾਨ ਲੱਗਦਾ ਹੈ, ਪਤਾ ਲੱਗਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਅਧੂਰੇ ਹਨ। ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਜ਼ਿਕਰ ਵੀ ਆਉਂਦਾ ਹੈ, ਧੰਨ ਦੀਨ ਦੁਨੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਮਾਲਵੇ ਦੀ ਧਰਤੀ 'ਤੇ ਮਹਾਰਾਜ ਜੀ ਵਿਚਰ ਰਹੇ ਸਨ, ਉਸ ਵਕਤ ਇੱਕ ਬਹੁਤ ਵੱਡੇ ਸਾਰੇ ਸੱਪ ਨੂੰ ਕੁਝ ਕੀੜੇ ਖਾ ਰਹੇ ਸਨ। ਗੁਰਸਿੱਖਾਂ ਦੇ ਪੁੱਛਣ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਇਹ ਜਿਹੜਾ ਸੱਪ ਹੈ ਇਹ ਨਕਲੀ ਗੁਰੂ ਸੀ, ਡੰਬੀ ਗੁਰੂ ਸੀ, ਪਖੰਡੀ ਗੁਰੂ ਸੀ। ਸਤਿਗੁਰ ਕੀ ਰੀਸੈ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜੀਐ, ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੂੰ ਝੱਕ ਮਰਦੇ ਕੜੀਐ। ਪੈਸੇ ਦੇ ਪਿੱਛੇ ਮਰਨ ਵਾਲਾ ਸੀ, ਇਸ ਕਰਕੇ ਆਖਣ ਲੱਗੇ ਕਿ ਇਹ ਨਕਲੀ ਗੁਰੂ ਸੀ, ਜਿਹੜੇ ਕੀੜੇ ਹਨ ਇਹ ਇਹਦੇ ਚੇਲੇ ਬਣੇ ਸਨ, ਹੁਣ ਇਹ ਆਪਣਾ ਬਦਲਾ ਲੈ ਰਹੇ ਸਨ। ਪਹਿਲਾਂ ਇਹਨਾਂ ਨੂੰ ਖਾਂਦਾ ਸੀ, ਇਹਨਾਂ ਨੂੰ ਲੁੱਟਦਾ ਸੀ, ਹੁਣ ਇਹ ਇਹਨੂੰ ਖਾ ਰਹੇ ਹਨ, ਇਹਦਾ ਮਾਸ ਤੋੜ ਰਹੇ ਹਨ। ਇਸ ਤਰ੍ਹਾਂ ਦਾ ਸਿਧਾਂਤ ਧੰਨ ਦੀਨ ਦੁਨੀ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਦੀ ਆਰੰਭਤਾ ਦੇ ਵਿੱਚ ਸਾਡੇ ਸਾਹਮਣੇ ਰੱਖਿਆ ਹੈ। ਆਓ ਅਖਰੀ ਅਰਥ ਸ਼ਬਦ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਘਰ ਦਰ ਫਿਰ ਥਾਕੀ ਬਹੁ ਤੇਰੇ,
ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਾਡੀ ਜਿਹੜੀ ਜਿੰਦ ਹੈ ਕਈਆਂ ਘਰਾਂ ਦੇ ਵਿੱਚ, ਕਈਆਂ ਦਰਾਂ ਦੇ ਵਿੱਚ ਫਿਰ ਫਿਰ ਕੇ ਘੁੰਮ ਘੁੰਮ ਕੇ ਕਹਿੰਦੇ ਇਹ ਥੱਕ ਗਈ ਹੈ। ਕਈ ਵਾਰੀ ਐਸਾ ਵੀ ਹੋ ਜਾਂਦਾ ਹੈ ਇੱਕ ਘਰ ਦੇ ਵਿੱਚ ਬਾਰ ਬਾਰ ਵੀ ਆਉਣਾ ਪੈ ਜਾਂਦਾ ਹੈ, ਬੰਦਾ ਮੋਹ ਦੇ ਸੰਬੰਧ ਹੀ ਐਸੇ ਜੋੜ ਲੈਂਦਾ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦੇ ਵੀ ਬਚਨ ਆਉਂਦੇ ਹਨ, ਚਾਰ ਪਾਵ ਦੋਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਗਾ ਪਰ ਹੈ ਤਬਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਦਨ ਕੋਦੋ ਕੋ ਭੁਸ ਖਈ ਹੈ, ਸਾਰੋ ਦਿਨ ਡੋਲਤ ਬਨ ਮਹੀਆ ਅਜੋ ਨਾ ਪੇਟ ਅਗਈ ਹੈ। ਕਹਿੰਦੇ ਜਨ ਭਗਤਨ ਕੋ ਕਹਿਓ ਨਾ ਮਾਨੋ ਕੀਓ ਆਪਣੋ ਪਈ ਹੈ। ਵਾਹਿਗੁਰੂ ਦੇ ਪਿਆਰੇ ਤਾਂ ਆਖਦੇ ਸਨ ਵੀ ਭਜਨ ਕਰਿਆ ਕਰ, ਸਿਮਰਨ ਕਰਿਆ ਕਰ, ਸਮੇਂ ਦੇ ਵਿੱਚੋਂ ਸਮਾਂ ਕੱਢਿਆ ਕਰ, ਇਹ ਕੰਮ ਕਾਜ ਇਹ ਧਨ ਪਦਾਰਥ ਸਭ ਇੱਥੇ ਹੀ ਰਹਿ ਜਾਣਾ ਹੈ। ਪਰ ਕਹਿੰਦੇ ਮਹਾਂਪੁਰਸ਼ਾਂ ਦੀ, ਸਾਧੂਆਂ ਦੀ, ਗੁਰਮੁਖਾਂ ਦੀ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਕਬੀਰ ਸਾਹਿਬ ਜੀ ਕਹਿੰਦੇ ਫਿਰ ਇਸ ਤਰ੍ਹਾਂ ਦੀਆਂ ਟੇਢੀਆਂ ਮੇਢੀਆਂ ਜੂਨੀਆਂ ਦੇ ਵਿੱਚ ਜਾਣਾ ਪੈ ਸਕਦਾ ਹੈ। ਮਰ ਕੇ ਫਿਰ ਉਸੇ ਘਰ ਦੇ ਵਿੱਚ ਹੀ ਆ ਗਿਆ, ਕਹਿੰਦਾ ਵੀ ਇਹਨਾਂ ਦਾ ਕੰਮ ਨਹੀਂ ਚੱਲੇਗਾ, ਇਹ ਕੰਮ ਵੱਲ ਧਿਆਨ ਨਹੀਂ ਦਿੰਦੇ ਹਨ, ਇਸ ਕਰਕੇ ਬਲਦ ਬਣ ਕੇ ਉਹਨਾਂ ਦੇ ਘਰ ਦੇ ਵਿੱਚ ਹੀ ਆ ਗਿਆ। ਫਿਰ ਭਾਵ ਵਾਰ ਵਾਰ ਜਨਮ ਇਸ ਤਰ੍ਹਾਂ ਦੇ ਲੈਣੇ ਪੈਂਦੇ ਹਨ। ਇੱਕ ਤਾਂ 84 ਲੱਖ ਦੀਆਂ ਜੂਨਾਂ ਹਨ, ਉਹ ਅਲੱਗ ਹਨ, ਇੱਕ ਮਨੁੱਖਾ ਜੀਵਨ ਦੇ ਵਿੱਚ ਵੀ ਵਾਰ ਵਾਰ ਜੀਵ ਨੂੰ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਫਸ ਕੇ ਆਉਣਾ ਪੈਂਦਾ ਹੈ। ਜਿਹੜੇ ਗੁਰਮੁਖ ਜੀਵ ਹੁੰਦੇ ਹਨ, ਸ਼ਬਦ ਦੇ ਵਿੱਚ ਪੰਕਤੀਆਂ ਆਉਣਗੀਆਂ, ਗੁਰਮੁਖ ਆਵੇ ਜਾਏ ਨਿਸੰਗ, ਉਹ ਇੱਕ ਵਾਰੀ ਜੀਵਨ ਮੁਕਤ ਹੋ ਜਾਂਦੇ ਹਨ, ਅਬਲ ਤਾਂ ਸੰਸਾਰ ਵਿੱਚ ਆਉਂਦੇ ਨਹੀਂ, ਜੇ ਆਉਣ ਤਾਂ ਬੰਧਨਾਂ ਤੋਂ ਰਹਿਤ ਹੋ ਕੇ ਆਉਂਦੇ ਹਨ। ਉਹਨਾਂ ਦਾ ਇੱਕੋ ਇੱਕ ਪ੍ਰਯੋਜਨ ਹੁੰਦਾ ਹੈ, ਜਨਮ ਮਰਨ ਦੁਹੁ ਮਹਿ ਨਾਹੀ ਜਨ ਪਰੋਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ, ਜੀਵਨ ਦਾਨ ਦੇਣ ਵਾਸਤੇ ਆਉਂਦੇ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਹੇ ਪ੍ਰਭੂ, ਹੇ ਵਾਹਿਗੁਰੂ ਜੀ, ਸਾਨੂੰ ਜਾਚ ਸਿਖਾਲ ਰਹੇ ਹਨ, ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਹੈ ਕਿ ਸਾਡੀ ਜਿਹੜੀ ਜਿੰਦ ਹੈ ਕਈਆਂ ਘਰਾਂ ਦੇ ਵਿੱਚ, ਕਈਆਂ ਦਰਾਂ ਦੇ ਵਿੱਚ ਭਟਕਦੀ ਭਟਕਦੀ ਆਈ ਹੈ।
ਜਾਤਿ ਅਸੰਖ ਅੰਤ ਨਹੀਂ ਮੇਰੇ,
ਇੱਥੇ ਜਾਤ ਤੋਂ ਭਾਵ ਹੈ ਕਿ ਕਈ ਜੂਨੀਆਂ ਦੇ ਵਿੱਚ ਸਾਨੂੰ ਪੈਣਾ ਪਿਆ ਹੈ, ਉਹਨਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ, ਕੋਈ ਸੰਖਿਆ ਨਹੀਂ ਹੈ, ਅਸੰਖ ਜੂਨੀਆਂ ਹਨ, ਅਣਗਿਣਤ ਜੂਨੀਆਂ ਹਨ ਜਿਨ੍ਹਾਂ ਦੇ ਵਿੱਚ ਸਾਨੂੰ ਭਟਕਣਾ ਪਿਆ ਹੈ।
ਮਾਤ ਪਿਤਾ ਸੁੱਤ ਧੀਆ,
ਕਹਿੰਦੇ ਕਈਆਂ ਦੇ ਮਾਤਾ ਬਣੇ, ਕਈਆਂ ਦੇ ਪਿਤਾ ਬਣੇ, ਕਈਆਂ ਦੇ ਪੁੱਤਰ ਬਣੇ, ਕਈਆਂ ਦੀਆਂ ਧੀਆਂ ਬਣੇ, ਇਹ ਸਿਲਸਿਲਾ ਵਾਰ ਵਾਰ ਚੱਲਦਾ ਰਿਹਾ ਹੈ।
ਕੀਤੇ ਗੁਰ ਚੇਲੇ ਪੁੰਨ ਹੁਆ,
ਕਈਆਂ ਦੇ ਅਸੀਂ ਗੁਰੂ ਵੀ ਬਣੇ, ਆਪਣੀ ਸਿੱਖੀ ਸੇਵਕੀ ਵੀ ਚਲਾਈ, ਔਰ ਕਹਿੰਦੇ ਕਈਆਂ ਦੇ ਅਸੀਂ ਚੇਲੇ ਵੀ ਬਣੇ, ਇਹ ਵੀ ਸਿਲਸਿਲਾ ਬਹੁਤ ਜਨਮਾਂ ਤੱਕ ਚੱਲਦਾ ਰਿਹਾ ਹੈ।
ਗੁਰ ਤੇ ਮੁਕਤ ਨਾ ਹੁਆ,
ਅਜੇ ਤੱਕ ਕਲਿਆਣ ਨਹੀਂ ਹੋਈ ਹੈ, ਕਿਉਂਕਿ ਜਿਹੜੇ ਗੁਰੂ ਮਿਲਦੇ ਸਨ ਉਹ ਕੱਚੇ ਮਿਲੇ ਹਨ, ਪੱਕੇ ਨਹੀਂ ਮਿਲੇ, ਪੂਰੇ ਨਹੀਂ ਮਿਲੇ ਹਨ, ਅਧੂਰੇ ਮਿਲੇ ਹਨ। ਅਸੀਂ ਭਰਮ ਦੇ ਵਿੱਚ ਪੈ ਗਏ, ਭੁਲੇਖੇ ਦੇ ਵਿੱਚ ਪੈ ਗਏ, ਦੁੱਧ ਦਾ ਰੰਗ ਵੀ ਚਿੱਟਾ, ਲੱਸੀ ਦਾ ਰੰਗ ਵੀ ਚਿੱਟਾ, ਕਹਿੰਦੇ ਜਿਹੜੇ ਗੁਰੂ ਮਿਲੇ ਉਹ ਲੱਸੀ ਵਰਗੇ ਸਨ, ਨਿਕੰਮੇ ਸਨ, ਸ਼ਕਲ ਤਾਂ ਉਹਨਾਂ ਦੀ ਵੀ ਬੜੀ ਵਧੀਆ ਸੀ, ਸੋਨੇ ਦਾ ਰੰਗ ਵੀ ਪੀਲਾ, ਮੁਲੰਮੇ ਦਾ ਰੰਗ ਵੀ ਪੀਲਾ, ਸ਼ਕਲ ਤਾਂ ਉਹਨਾਂ ਨੇ ਬਹੁਤ ਸੁੰਦਰ ਬਣਾਈ ਸੀ, ਪਰ ਕਹਿੰਦੇ ਉਹ ਕੱਚੇ ਸਨ, ਅਧੂਰੇ ਸਨ, ਜਿਸ ਕਰਕੇ ਕਹਿੰਦੇ ਸਾਡੀ ਕਲਿਆਣ ਨਹੀਂ ਹੋ ਸਕੀ ਹੈ।
ਕੀਤੀ ਨਾਰ ਵਰ ਏਕ ਸੰਭਾਲ,
ਮਹਾਰਾਜ ਕਹਿੰਦੇ ਕਿਤਨੀਆਂ ਕਹੀ ਜੀਵ ਰੂਪ ਇਸਤਰੀਆਂ ਹਨ, ਅਤੇ ਉਹ ਜੋ ਵਾਰ ਮਾਲਕ ਵਾਹਿਗੁਰੂ ਪਰਮੇਸ਼ਰ ਪ੍ਰਭੂ ਪਤੀ ਹੈ, ਉਹ ਸਾਰਿਆਂ ਦਾ ਇੱਕ ਹੀ ਹੈ, ਸਭ ਦੀ ਸਾਂਭ ਸੰਭਾਲ ਕਰਦਾ ਹੈ।
ਗੁਰਮੁਖ ਮਰਨ ਜੀਵਨ ਪ੍ਰਭ ਨਾਲ,
ਜਿਹੜੇ ਗੁਰਮੁਖ ਜੀਵੜੇ ਹੁੰਦੇ ਹਨ ਕਹਿੰਦੇ ਉਹ ਜਿਉਂਦਿਆਂ ਵੀ ਮਾਲਕ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਝਦੇ ਹਨ, ਅਤੇ ਕਹਿੰਦੇ ਮਰਦਿਆਂ ਅੰਤ ਸਮੇਂ ਵੀ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹੀ ਹੁੰਦੇ ਹਨ। ਜੋ ਕੁਝ ਆਪਾਂ ਦਿਨੇ ਦੇਖੀਏ ਉਹ ਸਾਡੇ ਸੁਪਨੇ ਬਣ ਜਾਂਦੇ ਹਨ, ਜੋ ਕੁਝ ਅਸੀਂ ਸਾਰਾ ਜੀਵਨ ਦੇ ਵਿੱਚ ਕਰੀਏ ਉਹ ਸਾਡਾ ਅੰਤ ਦਾ ਸਮਾਂ ਸਾਨੂੰ ਸਾਹਮਣੇ ਦਿਖਾਈ ਦੇ ਜਾਂਦਾ ਹੈ। ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ, ਉਹ ਤਸਵੀਰ ਫਿਰ ਅੰਤ ਦੇ ਸਮੇਂ ਸਾਹਮਣੇ ਆ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਜੀ ਸਮਝਾਉਂਦੇ ਹਨ।
ਗੁਰਮੁਖ ਮਰਨ ਜੀਵਨ ਪ੍ਰਭ ਨਾਲ,
ਜਿਹੜੇ ਗੁਰਮੁਖ ਹਨ ਉਹ ਕਹਿੰਦੇ ਜਿਉਂਦਿਆਂ ਵੀ ਮਾਲਕ ਨੂੰ ਚੇਤੇ ਰੱਖਦੇ ਹਨ, ਜਦ ਮਰਨ ਅੰਤ ਦਾ ਸਮਾਂ ਆਉਂਦਾ ਹੈ ਉਦੋਂ ਹੀ ਉਹਨਾਂ ਦੀ ਸੁਰਤੀ ਬਿਰਤੀ, ਉਹਨਾਂ ਦਾ ਧਿਆਨ ਪ੍ਰਭੂ ਦੇ ਚਰਨਾਂ ਦੇ ਵਿੱਚ ਹੀ ਹੁੰਦਾ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ। ਉਦੋਂ ਵੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਹੀ ਹੁੰਦੇ ਹਨ।
ਦਿਸ ਢੂੰਡ ਕਰੈ ਮਹਿ ਪਾਇਆ,
ਦਸਾਂ ਦਿਸ਼ਾਵਾਂ ਦੇ ਵਿੱਚ ਕਹਿੰਦੇ ਢੂੰਡ ਢੂੰਡ ਕੇ ਥੱਕ ਗਏ, ਅਖੀਰ ਉਹ ਵਾਹਿਗੁਰੂ ਪਰਮੇਸ਼ਰ ਕਿੱਥੋਂ ਪ੍ਰਾਪਤ ਹੋਇਆ? ਕਹਿੰਦੇ ਉਹ ਆਪਣੇ ਅੰਦਰੋਂ ਹੀ ਪ੍ਰਾਪਤ ਹੋਇਆ, ਘਰ ਦੇ ਵਿੱਚੋਂ ਹੀ ਪ੍ਰਾਪਤ ਹੋਇਆ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ ਨਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਤੇਰੇ ਅੰਦਰ ਵੱਸਦਾ ਹੈ, ਥੋੜ੍ਹੀ ਖੋਜ ਕਰ। ਪੋਪ ਮਦ ਜਿਉਂ ਵਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਮਹਾਰਾਜ ਕਹਿੰਦੇ ਢੂੰਡ ਢੂੰਡ ਕੇ ਦਸਾਂ ਦਿਸ਼ਾਵਾਂ ਦੇ ਵਿੱਚੋਂ ਅਖੀਰ ਘਰ ਦੇ ਵਿੱਚੋਂ ਅੰਦਰੋਂ ਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਈ।
ਮਿਲ ਭਇਆ ਸਤਿਗੁਰੂ ਮਿਲਾਇਆ,
ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੋ ਗਿਆ। ਕਿੰਨੇ ਮਿਲਾਇਆ? ਕਹਿੰਦੇ ਪੂਰੇ ਗੁਰੂ ਨੇ ਮਿਲਾਇਆ। ਹਾਂ ਢੂੰਡੇਂਦੀ ਸੱਜਣਾ, ਸੱਜਣ ਮੈਂਡੇ ਨਾਲ ਹੈਗਾ ਤਾਂ ਨਾਲ ਹੀ ਸੀ, ਦੂਰ ਨਹੀਂ ਸੀ, ਪਰ ਕਹਿੰਦੇ ਜਨ ਨਾਨਕ ਅਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ। ਗੁਰੂ ਵਿਖਾਲਦਾ ਹੈ, ਗੁਰੂ ਮਿਲਾਉਂਦਾ ਹੈ, ਹੈਗਾ ਸਭ ਦੇ ਨਾਲ ਹੀ ਹੈ। ਐਸੀ ਗੱਲ ਨਹੀਂ ਵੀ ਕਿਸੇ ਜੀਵ ਦੇ ਅੰਦਰ ਹੈ, ਕਿਸੇ ਦੇ ਵਿੱਚ ਨਹੀਂ ਹੈ, ਹੈ ਸਭ ਦੇ ਹੀ ਅੰਦਰ, ਪਰ ਕਹਿੰਦੇ ਮਿਲਦਾ ਕਿਵੇਂ ਹੈ? ਗੁਰੂ ਦੀ ਕਿਰਪਾ ਦੇ ਨਾਲ ਗੁਰੂ ਮਿਲਾਉਂਦਾ ਹੈ। ਸਤਿਗੁਰੂ ਨੇ ਕਿਰਪਾ ਕਰਕੇ ਮਿਲਾਪ ਕਰਵਾ ਦਿੱਤਾ।
ਗੁਰਮੁਖ ਗਾਵੇ ਗੁਰਮੁਖ ਬੋਲੇ,
ਗੁਰਮੁਖ ਜੋ ਹੈ ਪ੍ਰਭੂ ਦੀ ਸਿਫਤ ਸਲਾਹ ਨੂੰ ਗਾਉਂਦਾ ਹੈ, ਉਸ ਦੀ ਸਿਫਤ ਸਲਾਹ ਦੇ ਹੀ ਬੋਲ ਬੋਲਦਾ ਹੈ।
ਗੁਰਮੁਖ ਤੋਲ ਤੋਲਾਵੇ ਤੋਲੇ,
ਜੋ ਗੁਰਮੁਖ ਹੈ ਆਪ ਹੀ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਬੋਲ ਜਿਹੜੇ ਹਨ ਉਹ ਤੋਲ ਤੋਲ ਕੇ ਬੋਲਦਾ ਹੈ, ਹੋਰਨਾਂ ਦੇ ਕੋਲੋਂ ਵੀ ਤੁਲਾ ਕੇ ਬੁਲਾਉਂਦਾ ਹੈ, ਭਾਵ ਦੂਸਰਿਆਂ ਨੂੰ ਵੀ ਆਖਦਾ ਹੈ ਗੁਰਮੁਖੋ ਗੁਰੂ ਦੇ ਪਰਥਾਏ ਪ੍ਰਭੂ ਦੇ ਪਰਥਾਏ ਸਭਿਅਕ ਬੋਲ ਬੋਲੋ, ਮਾੜੇ ਬੋਲ ਨਾ ਬੋਲੋ। ਆਏ ਸਨ ਨਾ ਲਾਹੌਰ ਤੋਂ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਨਾ, ਤਿਆਰੀਆਂ ਚੱਲ ਰਹੀਆਂ ਹਨ। ਉਹਨਾਂ ਆਖਿਆ ਗੁਰੂ ਅਮਰਦਾਸ ਮਹਾਰਾਜ ਜੀ ਇਹਨਾਂ ਨੂੰ ਤਾਂ ਸਮਝ ਨਹੀਂ ਹੈ ਵੀ ਅਸੀਂ ਇਸ ਘਰ ਦੇ ਜਵਾਈ ਹਾਂ, ਤੁਸੀਂ ਕੋਈ ਸੋਚ ਕਰੋ। ਗੁਰੂ ਰਾਮਦਾਸ ਮਹਾਰਾਜ ਜੀ ਆਖਣ ਲੱਗੇ, ਗੁਰਮੁਖੋ ਮੈਨੂੰ ਜੋ ਮਰਜ਼ੀ ਕਹੀ ਚੱਲੋ, ਮੇਰੇ ਗੁਰੂ ਨੂੰ ਕੁਝ ਨਾ ਕਹੋ। ਗੁਰੂ ਵਾਸਤੇ ਸੱਭਿਅਕ ਬੋਲ ਬੋਲੋ, ਚੰਗੇ ਬੋਲ ਬੋਲੋ। ਗੁਰੂ ਸਨਮਾਨ ਦਾ ਪਾਤਰ ਹੈ, ਅਪਮਾਨ ਦਾ ਪਾਤਰ ਨਹੀਂ ਹੈ। ਗੁਰਮੁਖ ਆਪ ਵੀ ਗੁਰੂ ਦੀ ਪਰਮੇਸ਼ਰ ਦੀ ਸਿਫਤ ਸਲਾਹ ਦੇ ਬੋਲ ਬੋਲਦਾ ਹੈ, ਦੂਸਰਿਆਂ ਨੂੰ ਵੀ ਕਹਿੰਦੇ ਉਹ ਤਲਾਉਂਦਾ ਹੈ, ਚੰਗੇ ਬੋਲ ਬੁਲਾਉਂਦਾ ਹੈ।
ਗੁਰਮੁਖੀ ਆਵੇ ਜਾਏ ਨਿਸੰਗ,
ਗੁਰਮੁਖ ਸੰਸਾਰ ਦੇ ਵਿੱਚ ਕਹਿੰਦੇ ਬੰਧਨਾਂ ਤੋਂ ਰਹਿਤ ਹੋ ਕੇ, ਚਿੰਤਾ ਤੋਂ ਰਹਿਤ ਹੋ ਕੇ ਆਉਂਦਾ ਹੈ ਜਾਂਦਾ ਹੈ। ਇੱਕ ਵਾਰੀ ਬੰਧਨ ਮੁਕਤ ਹੋ ਜਾਂਦਾ ਹੈ, ਫਿਰ ਕੇਵਲ ਜੀਵਨ ਦਾਨ ਦੇਣ ਵਾਸਤੇ, ਪਰਉਪਕਾਰ ਵਾਸਤੇ ਹੀ ਸਰੀਰ ਧਾਰਨ ਕਰਦਾ ਹੈ।
ਹਰ ਮੈਲ ਜਲਾਈ ਕਲੰਕ,
ਕਹਿੰਦੇ ਅਗਿਆਨ ਅਵਿਦਿਆ ਰੂਪੀ ਜਿਹੜੀ ਮੈਲ ਦੋਖ ਆਦਿਕ ਹਨ, ਇਹ ਸਾਰੇ ਕਲੰਕ ਨਾਮ ਦੀ ਬਰਕਤ ਦੇ ਨਾਲ ਜਲਾ ਲੈਂਦਾ ਹੈ।
ਗੁਰਮੁਖ ਨਾਦ ਬੀਦ ਵਿਚਾਰ,
ਗੁਰਮੁਖ ਵਾਸਤੇ ਪ੍ਰਭੂ ਦਾ ਨਾਮ, ਪ੍ਰਭੂ ਦਾ ਨਾਮ ਹੀ ਕਹਿੰਦੇ ਨਾਦ ਹੈ, ਸ਼ਬਦ ਹੈ, ਨਾਮ ਹੀ ਕਹਿੰਦੇ ਵਿਚਾਰ ਹੈ। ਵੇਦ ਤੋਂ ਭਾਵ ਹੈ ਗਿਆਨ। ਗੁਰਮੁਖ ਵਾਸਤੇ ਨਾਮ ਹੀ ਸਾਰਾ ਕੁਝ ਹੈ, ਗਿਆਨ ਵੀ, ਨਾਦ ਵੀ, ਧੁਨ ਵੀ, ਸਾਰਾ ਕੁਝ ਪ੍ਰਭੂ ਦਾ ਨਾਮ ਹੀ ਹੈ।
ਗੁਰਮੁਖ ਮੱਜਨ ਚੱਜ ਆਚਾਰ,
ਜੋ ਗੁਰਮੁਖ ਹੈ ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਦਾ ਹੈ, ਅਤੇ ਕਹਿੰਦੇ ਉਹ ਫਿਰ ਜੀਵਨ ਦਾ ਚੱਜ ਆਚਾਰ ਸਿੱਖ ਲੈਂਦਾ ਹੈ।
ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ,
ਜੋ ਗੁਰਮੁਖ ਹੈ ਕਹਿੰਦੇ ਸ਼ਬਦ ਰੂਪੀ ਅੰਮ੍ਰਿਤ ਹੈ, ਉਸ ਨੂੰ ਗ੍ਰਹਿਣ ਕਰਦਾ ਹੈ, ਜੋ ਸਭ ਤੋਂ ਸ੍ਰੇਸ਼ਟ ਹੈ।
ਨਾਨਕ ਗੁਰਮੁਖ ਪਾਵੇ ਪਾਰ,
ਇਸ ਤਰ੍ਹਾਂ ਕਹਿੰਦੇ ਜੋ ਗੁਰਮੁਖ ਹੈ ਸੰਸਾਰ ਸਾਗਰ ਤੋਂ ਪਾਰ ਪੈ ਜਾਂਦਾ ਹੈ।
ਚੰਚਲ ਚੀਤ ਨਾ ਰਹੀ ਠਾਏ,
ਮਹਾਰਾਜ ਕਹਿੰਦੇ ਜਿਹੜਾ ਮਨੁੱਖ ਦਾ ਮਨ ਹੈ ਬਹੁਤ ਚੰਚਲ ਹੈ, ਜਿਹੜਾ ਚਿੱਤ ਹੈ ਟਿਕਦਾ ਨਹੀਂ ਹੈ ਇੱਕ ਪਲ ਵਾਸਤੇ ਵੀ, ਸੁੱਤਿਆਂ ਹੋਇਆਂ ਵੀ ਚੱਲੀ ਜਾਂਦਾ ਹੈ, ਬੋਲੀ ਜਾਂਦਾ ਹੈ, ਕਦੇ ਕਹਿੰਦੇ ਟਿਕਦਾ ਨਹੀਂ ਹੈ।
ਚੋਰੀ ਮਿਰਗ ਅੰਗੂਰੀ ਖਾਏ,
ਜਿਵੇਂ ਮਹਾਰਾਜ ਕਹਿੰਦੇ ਜਿਹੜਾ ਹਿਰਨ ਹੈ ਚੋਰੀ ਚੋਰੀ ਅੰਗੂਰ ਆਦਿਕ ਖਾਂਦਾ ਹੈ, ਅੰਗੂਰੀ ਹਰੀ ਅੰਗੂਰੀ ਭਾਵ ਹਰਿਆ ਹਰਿਆ ਘਾਹ ਖਾਂਦਾ ਹੈ, ਅੰਕੁਰ ਖਾਂਦਾ ਹੈ, ਇਸੇ ਪ੍ਰਕਾਰ ਇਹ ਜਿਹੜਾ ਜੀਵ ਹੈ ਸੰਸਾਰ ਦੇ ਵਿੱਚ ਤਾਂ ਚੰਗਾ ਭਲਾ ਆਪਣੇ ਆਪ ਨੂੰ ਪੇਸ਼ ਕਰਦਾ ਹੈ, ਪਰ ਚੋਰੀ ਚੋਰੀ ਮਾੜੀਆਂ ਗੱਲਾਂ ਸੁਣਦਾ ਹੈ, ਮਾੜਾ ਦੇਖਦਾ ਹੈ, ਮਾੜਾ ਖਾਂਦਾ ਹੈ, ਜਿਹੜੇ ਔਗਣ ਹਨ ਉਹ ਚੋਰੀ ਚੋਰੀ ਕਮਾਉਂਦਾ ਹੈ। ਪਰ ਮਹਾਰਾਜ ਕਹਿੰਦੇ ਮਾਲਕ ਦੇ ਕੋਲੋਂ ਕੌਣ ਚੋਰੀ ਕਰ ਸਕਦਾ ਹੈ, ਉਹ ਸਭ ਨੂੰ ਦੇਖ ਰਿਹਾ ਹੈ, ਸਭ ਨੂੰ ਸੁਣ ਰਿਹਾ ਹੈ, ਆਪਣੇ ਆਪ ਦੇ ਵਿੱਚ ਚਲਾਕ ਬਣਨ ਦੀ ਕੋਸ਼ਿਸ਼ ਕਰਦਾ ਹੈ।
ਚਰਨ ਕਮਲ ਉਰਤਾਰੇ ਚੀਤ,
ਮਾਲਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਗੁਰਮੁਖ ਧਾਰਨ ਕਰਕੇ ਰੱਖਦਾ ਹੈ।
ਜੀਵਨ ਚੇਤਨ ਨਿਤ ਨੀਤ,
ਜੋ ਚਿਰ ਜੀਵਨ ਸਦੀਵ ਕਾਲ ਵਾਸਤੇ ਜੀਵਨ ਦੇਣ ਵਾਲੇ ਹਨ, ਅਤੇ ਚੇਤਨ ਸੱਤਾ ਨੂੰ ਗਿਆਨ ਆਦਿਕ ਨੂੰ ਦੇਣ ਵਾਲੇ ਹਨ।
ਚਿੰਤਤ ਹੀ ਦੀਸੈ ਸਭ ਕੋਏ,
ਮਹਾਰਾਜ ਕਹਿੰਦੇ ਜਗਤ ਦੇ ਵਿੱਚ ਜਿਹੜੇ ਪਾਸੇ ਵੀ ਨਿਗਾਹ ਮਾਰੀਏ ਸਾਰੇ ਜੀਵ ਚਿੰਤਾ ਦੇ ਵਿੱਚ ਡੁੱਬੇ ਹੋਏ ਦਿਖਾਈ ਦਿੰਦੇ ਹਨ।
ਤਹੇ ਏਕ ਤਹੀ ਸੁਖ ਹੋਏ,
ਮਹਾਰਾਜ ਕੋਈ ਚਿੰਤਾ ਤੋਂ ਬਗੈਰ ਵੀ ਹੈਗਾ ਹੈ, ਸੱਚੇ ਪਾਤਸ਼ਾਹ ਕਹਿੰਦੇ ਜੋ ਚਿੰਤਨ ਕਰਦੇ ਹਨ, ਜਿਹੜੇ ਉਹਦਾ ਚੇਤਾ ਕਰਦੇ ਹਨ, ਉਹਨਾਂ ਨੂੰ ਫਿਰ ਸੁੱਖ ਦੀ ਪ੍ਰਾਪਤੀ ਭਾਵ ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਚਿਤ ਵਸੈ ਰਾਜੈ ਹਰ ਨਾਈ,
ਜਿਹੜੇ ਮਾਲਕ ਦੇ ਨਾਮ ਦੇ ਵਿੱਚ ਰਚਦੇ ਹਨ, ਨਾਮ ਦੇ ਵਿੱਚ ਆਪਣਾ ਧਿਆਨ ਜੋੜਦੇ ਹਨ, ਉਹਨਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਵਸ ਜਾਂਦਾ ਹੈ।
ਮੁਕਤ ਭਇਆ ਪਤ ਸਿਉ ਕਰ ਜਾਏ,
ਐਸਾ ਜੋ ਗੁਰਮੁਖ ਹੈ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਮੁਕਤ ਹੋ ਜਾਂਦਾ ਹੈ, ਬੜੀ ਇੱਜ਼ਤ ਦੇ ਨਾਲ ਸਨਮਾਨ ਦੇ ਨਾਲ ਉਹ ਪ੍ਰਭੂ ਦੇ ਘਰ ਦੇ ਵਿੱਚ ਜਾਂਦਾ ਹੈ।
ਜੈ ਦੇਹ ਦੇਹ ਖੁੱਲੇ ਇੱਕ ਗੰਢ।
ਮਹਾਰਾਜ ਕਹਿੰਦੇ ਜਿਹੜੀ ਨਾਭੀ ਦੇ ਵਿੱਚ ਪਾਉਣ ਦੀ ਹਵਾ ਦੀ ਗੰਢ ਹੈ ਸਵਾਸਾਂ ਦੀ, ਉਹ ਖੁੱਲ ਜਾਂਦੀ ਹੈ, ਇੱਕ ਦਿਨ ਸਮਾਂ ਆ ਜਾਂਦਾ ਹੈ, ਜਿਹੜੀ ਕਾਇਆ ਹੈ ਸਰੀਰ ਹੈ ਇਹ ਛਿੱਜ ਜਾਂਦਾ ਹੈ, ਜਰਜਰਾ ਹੋ ਜਾਂਦਾ ਹੈ। ਜਿਵੇਂ ਕੱਪੜਾ ਹੈ ਉਹਦੀ ਬੁਨਿਆਦ ਹੈ, ਸਮਾਂ ਪਾ ਕੇ ਫਿਰ ਉਹ ਪੁਰਾਣਾ ਹੋ ਜਾਂਦਾ ਹੈ, ਇਸੇ ਤਰ੍ਹਾਂ ਸਰੀਰ ਰੂਪੀ ਕੱਪੜਾ ਵੀ ਜਿਹੜਾ ਹੈ ਨਾ ਫਿਰ ਛਿੱਜਣ ਲੱਗ ਪੈਂਦਾ ਹੈ, ਕਮਜ਼ੋਰ ਹੋਣ ਲੱਗ ਪੈਂਦਾ ਹੈ, ਸਵਾਸਾਂ ਦੀ ਗੰਢ ਖੁੱਲ੍ਹ ਜਾਂਦੀ ਹੈ। ਸਤਿਪੁਰਸ਼ਾਂ ਦੇ ਐਸੇ ਬਚਨ ਹਨ, 6 ਮਹੀਨੇ ਪਹਿਲਾਂ ਜਿਹੜੀਆਂ ਪਵਿੱਤਰ ਆਤਮਾਵਾਂ ਹੁੰਦੀਆਂ ਹਨ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਵੀ ਸਵਾਸਾਂ ਦੀ ਗੰਢ ਖੁੱਲ੍ਹ ਗਈ ਹੈ, ਇਹ ਦਿਨ ਇਹ ਵਾਰ ਇਹ ਸਮਾਂ ਹੈ ਸਾਡਾ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜੀ ਗੰਢ ਹੈ ਨਾ ਇੱਕ ਦਿਨ ਸਵਾਸਾਂ ਦੀ ਪਾਉਣ ਦੀ ਖੁੱਲ੍ਹ ਜਾਂਦੀ ਹੈ।
ਛਿਆ ਨਿਤ ਦੇਖੋ ਜਗ ਹੰਡ,
ਸਾਰਾ ਕੁਝ ਕਹਿੰਦੇ ਛੈ ਹੋਣ ਵਾਲਾ ਹੈ, ਜਗਤ ਦੇ ਵਿੱਚ ਜਿੰਨਾ ਮਰਜ਼ੀ ਹੰਡ ਕੇ ਫਿਰ ਕੇ ਦੇਖ ਲਿਆ ਜਾਵੇ, ਕੋਈ ਵੀ ਚੀਜ਼ ਇੱਥੇ ਸਦਾ ਵਾਸਤੇ ਕਾਇਮ ਰਹਿਣ ਵਾਲੀ ਨਹੀਂ।
ਧੂਪ ਛਾਵ ਜੇ ਸਮ ਕਰ ਜਾਣੇ,
ਜਿਹੜੇ ਗੁਰਮੁਖ ਹਨ ਧੂਪ ਛਾਵ ਤੋਂ ਭਾਵ ਕੇ ਦੁੱਖਾਂ ਸੁੱਖਾਂ ਨੂੰ ਇੱਕ ਕਰਕੇ ਜਾਣਦੇ ਹਨ।
ਬੰਧਨ ਕਾਟ ਮੁਕਤ ਕਰ ਆਣੇ,
ਬੰਧਨਾਂ ਨੂੰ ਕੱਟ ਲੈਂਦੇ ਹਨ, ਮੁਕਤੀ ਦੇ ਘਰ ਦੇ ਵਿੱਚ ਪਹੁੰਚ ਜਾਂਦੇ ਹਨ।
ਛਾਇਆ ਸ਼ੂਸ਼ੀ ਜਗਤ ਪੁਲਾਨਾ,
ਛਾਇਆ ਤੋਂ ਭਾਵ ਜਿਹੜੀ ਮਾਇਆ ਹੈ ਕਹਿੰਦੇ ਖਾਲੀ ਹੈ, ਸਦਾ ਸੁੱਖ ਦੇਣ ਵਾਲੀ ਨਹੀਂ, ਪਰ ਜਗਤ ਇਹਦੇ ਪਿੱਛੇ ਭੁੱਲਿਆ ਰਹਿੰਦਾ ਹੈ, ਇਹਦੀਆਂ ਹੀ ਪਰਿਕਰਮਾ ਕਰਦਾ ਰਹਿੰਦਾ ਹੈ। ਸਤਿਪੁਰਸ਼ਾਂ ਦੇ ਬਚਨ ਹਨ, ਸੂਰਜ ਵੱਲ ਮੁੱਖ ਕਰੋ, ਪਰਛਾਵਾਂ ਪਿੱਛੇ ਪਿੱਛੇ ਚੱਲਦਾ ਹੈ, ਜੇ ਸੂਰਜ ਵੱਲ ਪਿੱਠ ਕਰੋ ਪਰਛਾਵਾਂ ਅੱਗੇ ਅੱਗੇ ਦੌੜਦਾ ਹੈ। ਸੰਸਾਰ ਦੇ ਜਿਹੜੇ ਜੀਵ ਹਨ ਉਹ ਮਾਇਆ ਵੱਲ ਮੁੱਖ ਕਰਦੇ ਹਨ, ਪਰਮਾਤਮਾ ਵੱਲ ਪਿੱਠ ਕਰਦੇ ਹਨ, ਇਸ ਕਰਕੇ ਮਾਇਆ ਉਹਨਾਂ ਦੇ ਪਿੱਛੇ ਪਿੱਛੇ ਅੱਗੇ ਅੱਗੇ ਦੌੜਦੀ ਹੈ, ਉਹ ਆਪ ਸਾਰਾ ਜੀਵਨ ਪਿੱਛੇ ਪਿੱਛੇ ਦੌੜਦੇ ਰਹਿੰਦੇ ਹਨ। ਪਰ ਗੁਰਮੁਖ ਆਤਮਾਵਾਂ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ, ਗੁਰਮੁਖਾਂ ਦੇ ਪਿੱਛੇ ਪਿੱਛੇ ਚੱਲਦੀ ਹੈ। ਬ੍ਰਹਮ ਬਿੰਦੈ ਤਿਸਦਾ ਬ੍ਰਹਮ ਤਰਹਿ, ਇੱਕ ਸ਼ਬਦ ਲਿਵ ਲਾਏ ਨਾਮ ਨਿਧੀ, 18 ਸਿੱਧੀ ਪਿੱਛੇ ਲੱਗੀਆਂ ਫਿਰੈ, ਪਿੱਛੇ ਦੀ ਗੱਲ ਆਈ ਹੈ। ਇਸ ਕਰਕੇ ਕਹਿੰਦੇ ਜਿਹੜੀ ਮਾਇਆ ਹੈ ਉਹ ਛਾਇਆ ਇਹ ਖਾਲੀ ਹੈ, ਸਦੀਵ ਕਾਲ ਵਾਸਤੇ ਸੁੱਖ ਦੇਣ ਵਾਲੀ ਨਹੀਂ, ਸਾਰਾ ਜਗਤ ਇਹਦੇ ਪਿੱਛੇ ਹੀ ਭਰਮਦਾ ਹੈ।
ਲਿਖਿਆ ਕਿਰਤ ਧੁਰੇ ਪਰਵਾਨਾ,
ਜੋ ਮਾਲਕ ਵਾਹਿਗੁਰੂ ਜੀ ਨੇ ਜੀਵ ਦੇ ਭਾਗਾਂ ਦੇ ਵਿੱਚ ਕਿਰਤ ਲਿਖ ਦਿੱਤੀ ਉਸੇ ਪ੍ਰਕਾਰ ਦੀ ਹੀ ਇਹ ਕਿਰਤ ਕਰਦਾ ਹੈ।
ਜੈ ਜੋਬਨ ਜਰੂਆ ਸਿਰ ਕਲ,
ਜੋਬਨ ਇੱਕ ਨਾ ਇੱਕ ਦਿਨ ਛਿੱਜ ਜਾਂਦਾ ਹੈ, ਜਵਾਨੀ ਸਦਾ ਵਾਸਤੇ ਟਿਕੀ ਨਹੀਂ ਰਹਿੰਦੀ ਹੈ, ਔਰ ਕਹਿੰਦੇ ਕਾਲ ਜਿਹੜਾ ਹੈ ਨਾ ਉਹ ਸਿਰ ਤੇ ਪਹੁੰਚ ਜਾਂਦਾ ਹੈ।
ਕਾਇਆ ਛਿੱਜੈ ਭਈ ਸੇਬਾਲ,
ਕਾਇਆ ਸਰੀਰ ਦੇਹੀ ਛਿੱਜ ਜਾਂਦੀ ਹੈ, ਜਿਵੇਂ ਕਹਿੰਦੇ ਪਾਣੀ ਦਾ ਜਾਲਾ ਢਿੱਲਾ ਜਿਹਾ ਹੁੰਦਾ ਹੈ ਨਾ, ਇਸ ਤਰ੍ਹਾਂ ਬੰਦੇ ਦਾ ਸਰੀਰ ਵੀ ਫਿਰ ਢਿੱਲਾ ਜਿਹਾ ਢਿਲਕਵਾਂ ਜਿਹਾ ਬਣ ਜਾਂਦਾ ਹੈ। ਬੁੱਢੇਪੇ ਦੇ ਵਿੱਚ ਹੱਡੀਆਂ ਦੇ ਨਾਲੋਂ ਮਾਸ ਅਲੱਗ ਹੋਣਾ ਸ਼ੁਰੂ ਹੋ ਜਾਂਦਾ ਹੈ।
ਜਾਪੈ ਆਪ ਪ੍ਰਭੂ ਤੇਹੁ ਲੋਏ,
ਇਸ ਤਰ੍ਹਾਂ ਕਹਿੰਦੇ ਉਹ ਜੋ ਵਾਹਿਗੁਰੂ ਪਰਮੇਸ਼ਰ ਜਾਣਨ ਯੋਗ ਹੈ, ਸਾਰੇ ਤਿੰਨਾਂ ਲੋਕਾਂ ਦੇ ਵਿੱਚ ਗੁਰਮੁਖਾਂ ਨੂੰ ਉਹ ਜਾਣਿਆ ਜਾਂਦਾ ਹੈ, ਦ੍ਰਿਸ਼ਟੀ ਪੈਂਦਾ ਹੈ, ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਕਿਤੇ ਵੀ ਛੁਪਿਆ ਹੋਇਆ ਨਹੀਂ ਹੁੰਦਾ।
ਜੁਗ ਜੁਗ ਦਾਤਾ ਆਵਰ ਨਾ ਕੋਏ,
ਮਾਲਕ ਵਾਹਿਗੁਰੂ ਪਰਮੇਸ਼ਰ ਸਾਰੇ ਯੁੱਗਾਂ ਦੇ ਵਿੱਚ ਵਰਤਦਾ ਹੈ, ਅਵਤਾਰ ਰੂਪ ਦੇ ਵਿੱਚ ਵੀ ਆਪ ਹੀ ਹੈ, ਦੂਸਰਾ ਮੂਲ ਭਾਵ ਅਵਤਾਰਾਂ ਨੂੰ ਸੱਤਿਆ ਦੇਣ ਵਾਲਾ ਵੀ ਉਹੀ ਹੈ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ, ਵੱਡੇ ਵੱਡੇ ਮੁਨ ਦੇਵ ਤੇ ਕਈ ਯੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਧੰਨ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਯੁੱਗਾਂ ਦੇ ਵਿੱਚ ਤੇਰੀ ਸ਼ਕਤੀ ਵਰਤਦੀ ਹੈ, ਅਵਤਾਰਾਂ ਨੂੰ ਵੀ ਤੂੰ ਹੀ ਸ਼ਕਤੀ ਦੇਣਾ ਹੈ, ਸਾਰਿਆਂ ਦੇ ਵਿੱਚ ਤੂੰ ਹੀ ਵਰਤਦਾ ਹੈ।
ਜਿਉਂ ਭਾਵੇ ਤਿਉਂ ਰੱਖ ਹੀ ਰੱਖ।
ਹੇ ਪ੍ਰਭੂ, ਅਸਾਂ ਜੀਵਾਂ ਨੂੰ ਜਿਵੇਂ ਤੇਰੀ ਆਪਣੀ ਜੁਗਤ ਹੈ ਉਸ ਤਰੀਕੇ ਦੇ ਨਾਲ ਸਾਨੂੰ ਬਚਾ, ਸਾਨੂੰ ਰੱਖਣਾ ਕਰ।
ਜਸ ਜਾਚੋ ਦੀਵੈ ਪਤ ਸਾਖ।
ਮੈਂ ਆਪ ਜੀ ਦੇ ਪਾਸੋਂ ਆਪ ਜੀ ਦਾ ਜਸ ਮੰਗਦਾ ਹਾਂ, ਔਰ ਜਿਹੜੇ ਜਸ ਮੰਗਦੇ ਹਨ ਮਹਾਰਾਜ ਕਹਿੰਦੇ ਸਾਖ, ਉਹ ਫਿਰ ਉਹ ਨਾਮਣੇ ਵਾਲੇ ਹੁੰਦੇ ਹਨ। ਜਿਨ੍ਹਾਂ ਦੇ ਕੋਲ ਪ੍ਰਭੂ ਦਾ ਨਾਮ ਹੁੰਦਾ ਹੈ ਉਹ ਫਿਰ ਕਹਿੰਦੇ ਸਾਰੇ ਜਗਤ ਦੇ ਵਿੱਚ ਜਾਣੇ ਜਾਂਦੇ ਹਨ, ਨਾਮਣੇ ਵਾਲੇ ਹੋ ਜਾਂਦੇ ਹਨ।
ਜਾਗਤ ਜਾਗ ਰਹਾ ਤੁਧ ਭਾਵਾ।
ਕਹਿੰਦੇ ਇਸ ਤਰ੍ਹਾਂ ਜਾਗਤ ਜਾਗ ਰਹਾ, ਜਿਹੜੇ ਗੁਰਮੁਖ ਹਨ ਉਹ ਮੋਹ ਮਾਇਆ ਦੀ ਨੀਂਦ ਦੇ ਵਿੱਚੋਂ ਹਮੇਸ਼ਾ ਜਾਗਦੇ ਰਹਿੰਦੇ ਹਨ। ਹੇ ਪ੍ਰਭੂ, ਐਸੀ ਕਿਰਪਾ ਕਰ ਮੈਂ ਜਾਗਦਾ ਰਵਾਂ ਅਤੇ ਤੈਨੂੰ ਭਾ ਜਾਵਾਂ, ਕਦੇ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੌਵਾਂ ਨਾ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੰਦਾ ਸ਼ਬਦ ਗੁਰ ਸੰਤਾਂ ਧੂੜ ਵਿਭੂਤ ਸੋਲਾਸੀ। ਇਸ ਤਰ੍ਹਾਂ ਕਹਿੰਦੇ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੌਵਾਂ ਨਾ।
ਤੂੰ ਮਿਲਹੀ ਤਾਂ ਤੁਜੈ ਸਮਾਵਾ।
ਜਦ ਤੂੰ ਮੈਨੂੰ ਆਪਣੇ ਨਾਲ ਮੇਲ ਲਵੇਂ ਮੈਂ ਤੇਰੇ ਵਿੱਚ ਲੀਨ ਹੋ ਜਾਵਾਂ ਜੀ।
ਜੈ ਜੈਕਾਰ ਜਪੋ ਜਗਦੀਸ।
ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਕਹਿੰਦੇ ਜੋ ਜਗਤ ਦਾ ਈਸ਼ਵਰ ਮਾਲਕ ਹੈ ਹਮੇਸ਼ਾ ਜੈ ਜੈਕਾਰ ਕਰਨੀ ਚਾਹੀਦੀ ਹੈ।
ਗੁਰਮਤ ਮਿਲੀ ਹੈ 20-21।
ਗੁਰੂ ਦੀ ਮਤ ਦੁਆਰਾ ਕਹਿੰਦੇ 20-21 ਤੋਂ ਭਾਵ 20 ਤੋਂ ਭਾਵ 20 ਵਿਸਵੇ ਇੱਕ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜਿਹੜੇ ਗੁਰਮੁਖ ਹਨ ਉਹ ਮਿਲ ਜਾਂਦੇ ਹਨ। ਹੋਰ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਅਰਥ ਕੀਤੇ ਹਨ, 12-16 ਮੇਲ ਕਰ 20-21 ਚੜ੍ਹਾਓ ਹਿੰਡੋਲਾ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਦ ਸਿਫਤ ਸਲਾਹ ਕਰਦੇ ਹਨ ਨਾ, ਕਿਉਂਕਿ ਗੱਲ ਕਰਨ ਵਾਸਤੇ ਕੋਈ ਸ਼ਬਦ ਚਾਹੀਦੇ ਹਨ, ਉਸ ਤਰ੍ਹਾਂ ਪ੍ਰਭੂ ਦੀ ਗੱਲ ਕੀਤੀ ਨਹੀਂ ਜਾ ਸਕਦੀ ਹੈ। ਖੱਬੀ ਸੁਰ ਦੀਆਂ 12 ਜਿਹੜੀਆਂ ਕਲਾਂ ਹਨ ਉਹ ਮੰਨੀਆਂ ਹਨ, ਸੱਜੀ ਦੀਆਂ 16 ਮੰਨੀਆਂ ਹਨ। ਇਸ ਤਰ੍ਹਾਂ ਜਿਹੜੇ ਪੁਰਾਤਨ ਅਭਿਆਸੀ ਲੋਕ ਸਨ ਉਹ ਇਸ ਢੰਗ ਦੇ ਨਾਲ ਅਭਿਆਸ ਕਰਦੇ ਸਨ, ਕਦੇ ਨਾਸਕਾ ਦੀ ਖੱਬੀ ਸੁਰ ਚਲਾਉਣੀ, ਕਦੇ ਸੱਜੀ ਸੁਰ ਚਲਾਉਣੀ। ਜਿਹੜੀ ਸੂਰਜ ਦੀ ਸੁਰ ਹੈ ਉਹਦੀਆਂ 12 ਹਨ ਕਲਾ, ਜਿਹੜੀ ਚੰਦਰਮਾ ਦੀ ਹੈ ਉਹਦੀਆਂ 16 ਹਨ। ਸੂਰਜ ਦੀ ਸੁਰ ਚਲਾਉਣ ਦੇ ਨਾਲ ਗਰਮੀ ਪੈਦਾ ਹੋ ਜਾਂਦੀ ਹੈ, ਚੰਦਰਮਾ ਦੀ ਸੁਰ ਚਲਾਉਣ ਦੇ ਨਾਲ ਫਿਰ ਠੰਡਕ ਪੈਦਾ ਹੋ ਜਾਂਦੀ ਹੈ। ਇਸ ਅਭਿਆਸ ਕਰ ਕਰਕੇ ਫਿਰ ਉਹ ਉੱਪਰ ਅਗਲੀ ਅਵਸਥਾ ਤੱਕ ਅੱਪੜਦੇ ਹਨ। ਗੁਰਮਤ ਦੇ ਵਿੱਚ ਇਸ ਤਰ੍ਹਾਂ ਦੇ ਕਿਸੇ ਖਲ ਜਗਣ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ। ਇੱਥੇ ਕੇਵਲ ਅਤੇ ਕੇਵਲ ਸੁੱਤੇ ਸਿੱਧ ਹੀ ਗੁਰਮੁਖ ਨੇ ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਹਰ ਪ੍ਰਕਾਰ ਦੀ ਬਰਕਤ ਅਵਸਥਾ ਪ੍ਰਾਪਤ ਹੁੰਦੀ ਹੈ ਸਤਿਗੁਰ ਦੀ ਮਿਹਰ ਨਾਲ। ਮਹਾਰਾਜ ਕਹਿੰਦੇ, ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਵੀ ਕੀਤਾ ਹੈ, ਜਪਜੀ ਸਾਹਿਬ ਜੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਇੱਕ ਦੂ ਜੀਭੋ ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼, ਏ ਤਰਾਹੇ ਪਤ ਪੌੜੀਆਂ ਚੜ੍ਹੀਏ ਹੋਏ 21। ਕਹਿੰਦੇ ਜਿਹੜੇ 5 ਗਿਆਨ ਇੰਦਰੇ, 5 ਕਰਮ ਇੰਦਰੇ ਅਤੇ 10 ਦੁਆਰ ਹਨ, ਇਹਨਾਂ 20 ਤੋਂ ਉੱਪਰ ਗੁਰਮੁਖ ਦੀ ਅਵਸਥਾ ਉੱਠ ਜਾਂਦੀ ਹੈ, ਤੁਰਿਆ ਅਵਸਥਾ ਦੇ ਵਿੱਚ ਉਹ ਪਹੁੰਚ ਜਾਂਦੇ ਹਨ। ਕਿਉਂਕਿ ਸਤਿਪੁਰਸ਼ਾਂ ਦੇ ਬਚਨ ਹਨ, ਜਾਪ ਮਰੇ ਅਜੱਪਾ ਮਰੇ ਅਨਹਦ ਵੀ ਮਰ ਜਾਏ। ਜਿਹੜੀ 10ਵੇਂ ਦੁਆਰ 'ਤੇ ਜਾ ਕੇ ਅਨਹਦ ਦੀ ਬਾਣੀ ਸੁਣਨੀ ਹੈ ਉਹ ਵੀ ਹੇਠਾਂ ਰਹਿ ਜਾਂਦੀ ਹੈ। ਉਸ ਤੋਂ ਵੀ ਅਗਲੀ ਅਵਸਥਾ ਦੇ ਵਿੱਚ ਜਿਹੜੇ ਗੁਰਮੁਖਾਨ ਚਲੇ ਜਾਂਦੇ ਹਨ, ਉਸ ਅਵਸਥਾ ਦਾ ਧੰਨ ਦੀਨ ਦੁਨੀ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਆਓ ਜੋ ਲੜੀਵਾਰ ਪਾਵਨ ਸ਼ਬਦ ਹੈ ਉਸ ਦੀ ਵਿਚਾਰ ਦੇ ਨਾਲ ਜੁੜੀਏ ਜੀ।
ਰਾਮ ਕਲੀ ਮਹੱਲਾ ਪੰਜਵਾ, ਰੈਨ ਦਿਨਸ ਜਪੋ ਹਰ ਨਾਉ।
ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਦੇ ਵਿੱਚ ਫਰਮਾਉਂਦੇ ਹਨ ਕਿ ਰਾਤ ਦਿਨ ਹੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ। ਜੇ ਦਿਨੇ ਜਪੋਗੇ ਰਾਤ ਵੀ ਆਪਣੇ ਆਪ ਹੀ ਜਪਿਆ ਜਾਵੇਗਾ। ਫਿਰ ਕਹਿੰਦੇ ਐਸੀ ਕਿਰਪਾ ਵਰਤੇਗੀ।
ਦਰਗਹਿ ਪਾਵੋ ਥਾਉ।
ਅੱਗੇ ਪ੍ਰਭੂ ਦੀ ਦਰਗਾਹ ਦੇ ਵਿੱਚ ਫਿਰ ਕਹਿੰਦੇ ਥਾਂ ਮਿਲ ਜਾਵੇਗਾ।
ਸਦਾ ਆਨੰਦ ਨਾ ਹੋਵੀ ਸੋਗ,
ਜੀਵਨ ਦੇ ਵਿੱਚ ਸਦਾ ਹੀ ਆਨੰਦ ਬਣਿਆ ਰਹੇਗਾ, ਕਦੇ ਸੋਗ ਨਹੀਂ ਵਾਪਰੇਗਾ।
ਪ੍ਰਭੂ ਨਾ ਵਿਆਪੈ ਹੋਮੈ ਰੋਗ,
ਜੀਵਨ ਦੇ ਵਿੱਚ ਹੋਮੇ ਆਦਿਕ ਦਾ ਰੋਗ ਵੀ ਮਿਟ ਜਾਵੇਗਾ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ, ਐਸੀ ਮਾਲਕ ਦੀ ਬਖਸ਼ਿਸ਼ ਹੋਵੇਗੀ।
ਜੋ ਸੰਤੋ ਹਰ ਬ੍ਰਹਮ ਗਿਆਨੀ,
ਹੇ ਸੰਤ ਜਨੋ ਖੋਜਣਾ ਕਰੋ ਆਪਣੇ ਆਪ ਨੂੰ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ।
ਮਨ ਬਿਸਮ ਭਏ ਬਿਸਮਾਦਾ, ਪਰਮ ਗਤ ਪਾਵਹਿ ਹਰ ਸਿਮਰ ਪਰਾਨੀ।
ਕਹਿੰਦੇ ਜਦ ਮਾਲਕ ਦੀ ਬਖਸ਼ਿਸ਼ ਦੇ ਨੇੜੇ ਜਾਓਗੇ ਉਦੋਂ ਫਿਰ ਤੁਹਾਡੀ ਅਵਸਥਾ ਵਿਸਮਾਦ ਵਾਲੀ ਬਣ ਜਾਵੇਗੀ, ਤੁਹਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਵੇਗੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਆਓ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ ਹੋ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ। ਕਹਿੰਦੇ ਅਦਭੁਤ ਪਰਮਦ ਭੁਤ, ਬਿਸਮੈ ਬਿਸਮ, ਅਚਰਜੈ ਅਚਰਜ, ਅਤ ਅਤ ਹੈ। ਸੰਸਾਰ ਭਰ ਦੀਆਂ ਜਿਤਨੀਆਂ ਵੀ ਵਿਸਮਾਦਕ ਜਨਕ ਗੱਲਾਂ ਹਨ, ਜੋ ਚੀਜ਼ਾਂ ਹਨ, ਕਹਿੰਦੇ ਪ੍ਰਭੂ ਦੀ ਨੇੜਤਾ ਸਭ ਤੋਂ ਉੱਪਰ ਦੀ ਵਿਸਮਾਦ ਵਾਲੀ ਅਵਸਥਾ ਹੈ। ਜੇ ਨਾਮ ਜਪੋਗੇ ਵਿਸਮਾਦ ਦੇ ਵਿੱਚ ਚਲੇ ਜਾਓਗੇ। ਬਿਸਮ ਪੇਖੈ ਬਿਸਮ ਸੁਣੀਐ, ਵਿਸਮਾਦ ਨਦਰੀ ਆਇਆ। ਮਹਾਰਾਜ ਕਹਿੰਦੇ ਐਸੀ ਮਾਲਕ ਦੀ ਕਿਰਪਾ ਵਰਤੇਗੀ, ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਮਨ ਮਿਨ ਦੇਖੋ ਸਗਲ ਵਿਚਾਰ,
ਮਿੰਤੀ ਮਿੰਤੀ ਕਰਕੇ ਵਿਚਾਰ ਕਰਕੇ ਦੇਖ ਲਵੋ।
ਨਾਮ ਬਿਨਾ ਕੋ ਸਕੈ ਨਾ ਤਾਰ,
ਨਾਮ ਤੋਂ ਬਗੈਰ ਕਹਿੰਦੇ ਕੋਈ ਵੀ ਤਾਰ ਨਹੀਂ ਸਕਦਾ ਹੈ, ਨਾਮ ਦੇ ਬੇੜੇ ਦੇ ਵਿੱਚ ਬੈਠ ਕੇ ਹੀ ਭਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ।
ਸਗਲਿਓ ਪਾਵ ਨਾ ਚੱਲ ਹੈ ਸੰਗ,
ਹੋਰ ਜਿਤਨੇ ਵੀ ਉਪਾਵ ਯਤਨ ਹਨ ਬੰਦੇ ਦੇ ਨਾਲ ਨਹੀਂ ਨਿਭਣ ਵਾਲੇ ਹਨ।
ਜਲ ਤਰੀਏ ਪ੍ਰਭ ਕੈ ਰੰਗ,
ਸੰਸਾਰ ਸਾਗਰ ਨੂੰ ਕਹਿੰਦੇ ਪ੍ਰਭੂ ਦੇ ਨਾਮ ਰੂਪੀ ਰੰਗ ਦੇ ਨਾਲ ਪ੍ਰੇਮ ਦੇ ਨਾਲ ਹੀ ਪਾਰ ਕੀਤਾ ਜਾਂਦਾ ਹੈ।
ਇਹੀ ਧੋਏ ਨਾ ਉਤਰੈ ਮੈਲ,
ਸਰੀਰ ਨੂੰ ਧੋਣ ਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ ਹੈ।
ਮੈਂ ਵਿਆਪੈ ਦੁਬਿਧਾ ਫੈਲ,
ਕਹਿੰਦੇ ਹਉਮੈ ਆਦਿਕ ਜਿਹੜੇ ਹੈ ਨਾ ਇਹ ਹੋਰ ਔਗਣ ਵੱਧ ਜਾਂਦੇ ਹਨ, ਦਵੈਤ ਦੇ ਵਿੱਚ ਬੰਦਾ ਫਸ ਜਾਂਦਾ ਹੈ।
ਹਰ ਹਰਿ ਔਖਦ ਜੋ ਜਨ ਖਾਏ,
ਜਿਹੜੇ ਗੁਰਮੁਖ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਰੂਪੀ ਔਸ਼ਧੀ ਨੂੰ ਦਵਾਈ ਨੂੰ ਖਾਂਦੇ ਹਨ,
ਰੋਗ ਸਗਲ ਮਿਟ ਜਾਏ।
ਕਹਿੰਦੇ ਹਉਮੈ ਆਦਿਕ ਸਾਰੇ ਰੋਗ ਉਹਨਾਂ ਦੇ ਮਿਟ ਜਾਂਦੇ ਹਨ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ ਸਾਰੇ ਰੋਗਾਂ ਦਾ ਨਾਸ਼ ਹੁੰਦਾ ਹੈ।
ਕਰ ਕਿਰਪਾ ਪਾਰ ਬ੍ਰਹਮ ਦਿਆਲ,
ਹੇ ਪਾਰ ਬ੍ਰਹਮ ਪਰਮੇਸ਼ਰ ਦਿਆਲੂ ਵਾਹਿਗੁਰੂ ਪਰਮੇਸ਼ਰ ਦੀ ਸਾਡੇ ਉੱਪਰ ਕਿਰਪਾ ਕਰੋ।
ਮਨ ਤੇ ਕਬਹੁ ਨਾ ਬਿਸਰ ਗੋਪਾਲ,
ਸਾਡੇ ਮਨ ਤੋਂ ਕਦੇ ਵਾਸਤੇ ਤੁਸੀਂ ਭੁੱਲੋ ਨਾ, ਅਸੀਂ ਹਮੇਸ਼ਾ ਤੁਹਾਨੂੰ ਯਾਦ ਰੱਖੀਏ ਜੀ।
ਇਹ ਦਾਸ ਕੀ ਹੋਵਾ ਧੂਰ,
ਅਰੇ ਕੈਸੀ ਕਿਰਪਾ ਕਰ ਦਿਓ, ਤੁਹਾਡੇ ਜਿਹੜੇ ਦਾਸ ਹਨ ਸੇਵਕ ਹਨ ਉਹਨਾਂ ਦੀ ਮੈਨੂੰ ਚਰਨ ਧੂੜ ਬਣਾ ਦਿਓ।
ਨਾਨਕ ਕੀ ਪ੍ਰਭ ਸਰਦਾ ਪੂਰ,
ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਨਾਮ ਮੋਹਰ ਛਾਪ ਹੇਠ ਫਰਮਾਉਂਦੇ ਹਨ ਕਿ ਇਹ ਦਾਸ ਦੀ ਮੇਰੇ ਮਨ ਦੀ ਸ਼ਰਧਾ ਹੈ, ਭਾਵਨਾ ਹੈ, ਚਾਹਨਾ ਹੈ ਕਿ ਤੁਸੀਂ ਆਪਣੇ ਦਾਸਾਂ ਦੀ ਮੈਨੂੰ ਚਰਨ ਧੂੜ ਬਣਾ ਦਿਓ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਨਖ ਸਿੱਖ ਲਓ ਸਗਲ ਅੰਗ, ਰੋਮ ਰੋਮ ਕਾਟ ਕਾਟ ਸਿੱਖਣ ਕੇ ਚਰਨ ਪਾਰ ਵਾਰੀਐ, ਅਗਨ ਜਰਾਏ ਫੁਨ ਪੀਸਨ ਪਿਸਾਏ, ਤਾਹੇ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਐ, ਜਤ ਕਤ ਸਿੱਖ ਪਗ ਧਾਰੇ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ, ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹੈ, ਦਇਆ ਕੇ ਦਇਆਲ ਮੋਹੇ ਪਤਤ ਉਧਾਰੀ ਹੈ। ਸਤਿਗੁਰ ਕਿਰਪਾ ਕਰਨ ਸਭਨਾਂ ਨੂੰ ਨਾਮ ਦੀ ਦਾਤ ਮਿਲੇ, ਸਭਨਾਂ ਨੂੰ ਗੁਰਮੁਖਾਂ ਦੇ ਚਰਨਾਂ ਦੀ ਖਾਕ ਮਿਲੇ। ਸਤਿਗੁਰੂ ਪਾਤਸ਼ਾਹ ਜੀ ਐਸੀ ਮਿਹਰਾਮਤ ਕਰਨ, ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ
ਕਰ ਕਿਰਪਾ ਪਾਰ ਬ੍ਰਹਮ ਦਇਆਲ, ਮਨ ਤੇ ਕਬਹੁ ਨਾ ਬਿਸਰ ਗੋਪਾਲ, ਤੇਰੇ ਦਾਸ ਕੀ ਹੋਵਾ ਤੂਰ, ਨਾਨਕ ਪ੍ਰਭ ਸਰਦਾ ਪੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।